ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥੱਪੇ ਧੰਨ ਧੰਨ ਗੁਰ ਨਾਨਕ ਜਨ ਕੇਰਾ ਜਿਤ ਮਿਲੇ ਚੂਕੇ ਸਭ ਸੋਗ ਸੰਤਪੇ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਆ ਕਵਨ ਕੁਮਤ ਤੁਮ ਲਾਗੇ ਬੁੱਢੇ ਹੋ ਗਏ ਪਰਿਵਾਰ ਸਕਲ ਸਿਉ ਰਾਮ ਨ ਜਪ ਹੋ ਅਭਾਗੇ ਰਹਾਉ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ ਰਾਮ ਨਾਮ ਕੇ ਗਤ ਨਹੀਂ ਜਾਨੀ ਕੈਸੇ ਉਤਰਸ ਪਾਰਾ ਜੀ ਬੱਧ ਹੋ ਸੋ ਧਰਮ ਕਰ ਥੱਪ ਹੋ ਆਧਰਮ ਕਹੋ ਕਤ ਭਾਈ ਆਪਸ ਕਹੋ ਮੁਨਵਰ ਕਰ ਥੱਪ ਹੋ ਕਾਂ ਕਹੋ ਕਹੋ ਕਸਾਈ ਮਨ ਕੇ ਅੰਧੇ ਆਪ ਨਾ ਬੁੱਝੋ ਕਾਹੇ ਬੁਝਾਵੋ ਭਾਈ ਮਾਇਆ ਕਾਰਨ ਵਿਦਿਆ ਵੇਚਹੋ ਜਨਮ ਅਬਿਰਥਾ ਜਾਈ ਨਾਰਦ ਬਚਨ ਬਿਆਸ ਕਹਿਤ ਹੈ ਸੁਖ ਕਉ ਪੁੱਛਹੁ ਜਾਈ ਕਹਿ ਕਬੀਰ ਰਾਮੈ ਰਾਮ ਛੂਟਹੁ ਨਾਹੇ ਤਾਂ ਬੂਢੇ ਭਾਈ ਨਾਰਦ ਬਚਨ ਬਿਆਸ ਕਹਿਤ ਹੈ ਸੁਖ ਕਉ ਪੁੱਛਹੁ ਜਾਈ ਕਹਿ ਕਬੀਰ ਰਾਮੈ ਰਾਮ ਛੂਟਹੁ ਨਾਹੇ ਤਾਂ ਬੂਢੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾਂ ਵਿਖੇ ਸੁਭਾਏ ਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗੀਓ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਮਾਰੂ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 1102 ਅਤੇ 1103 ਅੰਗ ਉੱਪਰ ਸੁਭਾਇਮਾਨ ਹੈ ਬੀਤੇ ਕੱਲ੍ਹ ਤੋਂ ਇਸ ਸ਼ਬਦ ਦੀ ਵਿਚਾਰ ਆਰੰਭ ਕੀਤੀ ਸੀ पंडिया कवन कुमात तुम लागे, बूढ़ हो गए परवार सकल सिंह राम न जप हो अपागे। मंदे भागां वाले लोग, जे तू निरंकार परमेश्वर का नाम नहीं जपदा, भावें बड़ा वड्डा पंडित है तू। आम तौर पर पंडित शब्द विद्वान वास्ते वरत्या जाता, जिस दे पास ज्ञान है, अकली ज्ञान, बुद्धि का ज्ञान, दुनिया के धार्मिक ग्रंथों का ज्ञान, परमेश्वर का नाम नहीं जपता, सिमरन नहीं करता, परिवार समेत भाव सागर विच डुब जाएगा। पुछया, जेड़े वेद पुराण शास्त्र धार्मिक ग्रंथ असी पढ़ते हैं, वह उन्हों का कोई लाभ नहीं मिलेगा? कबीर साहब कहते, वेद पुराण पढ़े का क्या गुण, वेद पुराण पढ़े का क्या गुण, इन्हों का किन्ना का लाभ हो सकता? खर चंदन जस भारा, इन्ना का लाभ हो सकता भी जिमें गधे दे उते चंदन की पंड लद दीए, कोई लाभ नहीं उसमें, मिट्टी ची लेटदा। राम नाम के गत नहीं जानी कैसे उतरस पारा, परमेश्वर दे नाम जपन नाल, रब दी बंदगी, रब दी इबादत विच जुड़न नाल गत नहीं जानी अवस्था किन्नी उची हो जाती है। गत शब्द गुरु ग्रंथ साहिब विच अवस्था वास्ते भी आया, उची अवस्था वास्ते। गत शब्द गुरु ग्रंथ साहिब दे विच नाश हो जाण वास्ते भी आया, लिखण विच इक तरह का होएगा। जह हर सिमरन पया तह उपाद गत कीनी, उते गत दार ते नाश हो जाना, खत्म हो जाना। जह हर सिमरन पया, जिथे निरंकार परमात्मा का सिमरन है, तह उपाद गत कीनी, उथे उपाधियां कलेशां का नाश हो जाता। वड भागी हर जपना, जन नानक कौ गुर एह मत दीनी, जप हर पवजल तरना। इथे गत का अर्थ है अवस्था, राम नाम की गत नहीं जानी, निरंकार परमात्मा के नाम सिमरन विच जुड़न नाल केड़ी गत बन जाती है, अवस्था केड़ी बन जाती है। हे पंडित लोको, ब्राह्मण लोको, तुसी इस गल नू समझिया नहीं है, कैसे उतर सपारा, संसार भाव सागर तो पार उतारा किवें हो जाएगा? तुहाडे कोल वेद शास्त्र धार्मिक ग्रंथ पढ़न वास्ते विचारन वास्ते हैगे, इहदे च कोई शक नहीं है। पर तुसी वेद नहीं पढ़ते, शास्त्र नहीं पढ़ते, धार्मिक ग्रंथ नहीं पढ़ते, पढ़ते हो, विचारते हो, तुहानू अर्थ भी आउंदे उहनां दे, प्रचार दे भी हो, परंतु निरंकार परमेश्वर दे नाम तो खाली हो, तुसी भाव सागर विच डुब जाओगे। क्या पढ़ी है, क्या गुणी है, यह भी कबीर साहब दे शब्द है राग सोरठ च, क्या पढ़ी है, क्या गुणी है, क्या वेद पुराना सुनिए, पढ़े सुने क्या होई, जो सहज न मिले हो सोई, हर का नाम न जप सगवारा, राम नाम की गत नहीं जानी। अज दे शब्द च कहिंदे, हर का नाम न जप सगवारा, क्या सोचें बारंबारा, बड़ा कुछ पढ़िया, बड़ा कुछ सुनिया, क्या पढ़िया, क्या गुणी है, गुणिया का अर्थ हुंदा विचार करनी। धार्मिक बड़े ग्रंथ पढ़े, उन्हां दी विचार भी कीते, उन्हां विचों बड़े गुण पता लगे, क्या पढ़िया, क्या गुणी है, क्या वेद पुराना सुनिया। वेद पुराण धार्मिक ग्रंथ शास्त्र सुने, कबीर साहब ने एक बड़ा वड्डा फैसला किया, कहन लगे पढ़े सुने क्या होई, अदास हुण बाणी पढ़ रहा, आपां सारे सुन रहे हैं, ते कबीर साहब की कहिंदे, कहिंदे पढ़े सुने क्या होई, अकला पढ़न नाल ते अकला सुनन नाल की हो जाएगा, जो सहज न मिले सही। जे तैनू अजे तक सहज नहीं मिलिया, टका नहीं मिलिया, मन बिरती टिकी नहीं, अजे भी मन भटकदा, क्या पढ़िया, क्या गुणी है, कहने पढ़न सुनन नाल अकल्या की मिल जाएगा, पढ़दियां पढ़दियां, जपदियां जपदियां, विचारदियां विचारदियां, सुनदियां सुनदियां, एक दिन ऐसा अजे तैनू सहज मिल जाए, टका मिल जाए। बड़ा सुनिया, बड़ा पढ़िया, बड़ा गाया, भी साल पच्ची पच्ची साल हो गए सुनदियां, भी पच्ची पच्ची साल हो गए बाणी पढ़दियां, भी पच्ची पच्ची साल हो गए कथा करदे हां, भी पच्ची पच्ची साल हो गए कथा सुनदे हां, ਕੀਰਤਨ ਕਰਦੇ ਹਾਂ, ਸ਼ਬਦ ਪੜ੍ਹਦੇ ਹਾਂ, ਬਾਣੀ ਗਾਉਂਦੇ ਹਾਂ, ਜਿੰਨਾ 20 ਸਾਲ ਪਹਿਲਾਂ ਹੇਰਾ ਫੇਰੀਆਂ ਕਰਦਾ ਸੀ ਓਨੀਆਂ ਅੱਜ ਕਰਦਾ, ਨਹੀਂ ਟਿਕਾ ਮਿਲਿਆ ਨਾ। 40-40 ਸਾਲ ਹੋ ਗਏ ਬਾਣੀ ਸੁਣਦੇ ਹਾਂ, ਜਿੰਨੀ 40 ਸਾਲ ਪਹਿਲਾਂ ਸ਼ਰਾਬ ਪੀਂਦਾ ਸੀ ਓਨੀ ਅੱਜ ਪੀਂਦਾ, ਟਕਾ ਨਹੀਂ ਬਣਿਆ, ਧਰਮੀ ਨਹੀਂ ਬਣਨ ਦੀ ਕੋਸ਼ਿਸ਼ ਕੀਤੀ। ਪੜ੍ਹੇ ਸੁਣੇ ਕਿਆ ਹੋਈ? ਇਕੱਲਾ ਪੜ੍ਹਨ ਨਾਲ, ਇਕੱਲਾ ਸੁਣਨ ਨਾਲ ਕਿਆ ਹੋਈ, ਕੀ ਹੋਜੂਗਾ? ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਾਂ ਬਾਰੰਬਾਰਾ, ਅੰਧਿਆਰੇ ਦੀਪਕ ਚਾਹੀਏ, ਅੰਧਿਆਰੇ ਹਨੇਰੇ ਦੇ ਵਿੱਚ ਦੀਪਕ ਚਾਹੀਏ, ਦੀਵਾ ਚਾਹੀਦਾ ਵਾ। ਜੇ ਕਿਸੇ ਜਗ੍ਹਾ ਦੇ ਉੱਤੇ ਹਨੇਰਾ ਹੋਵੇ ਨਾ, ਅੰਧਕਾਰ, ਕਬੀਰ ਸਾਹਿਬ ਕਹਿੰਦੇ ਹਨੇਰੇ 'ਚ ਦੀਵਾ ਚਾਹੀਦਾ ਤਾਂ ਚਾਨਣ ਹੋਣਾ, ਤੂੰ ਹਨੇਰੇ ਨੂੰ ਚਾਨਣ ਸਮਝ ਬੈਠਾ। ਅੰਧਕਾਰ ਵਿੱਚ ਜ਼ਿੰਦਗੀ ਜੀ ਰਿਹਾ ਹੈ, ਹਨੇਰੇ ਵਿੱਚ ਜ਼ਿੰਦਗੀ ਜੀ ਰਿਹਾ, ਪਤਾ ਨਹੀਂ ਕਿਤਨੇ ਸਾਲਾਂ ਤੋਂ ਹਨੇਰੇ ਵਿੱਚ ਹੀ ਜ਼ਿੰਦਗੀ ਜੀ ਰਿਹਾ, ਪਤਾ ਨਹੀਂ ਕਿਤਨੇ ਸਮੇਂ ਤੋਂ, ਸਦੀਆਂ ਤੋਂ ਜ਼ਿੰਦਗੀ ਜੀ ਰਿਹਾ, ਕਿੰਨਿਆਂ ਜਨਮਾਂ ਤੋਂ ਅੰਧਕਾਰ ਵਿੱਚ ਹੀ ਜ਼ਿੰਦਗੀ ਜੀ ਜਾਂਦਾ, ਦੁਖੀ ਹੈ। ਖਸਮ ਦੀ ਬਾਣੀ 'ਚ ਮੈਂ ਬਚਨ ਪੜ੍ਹਿਆ, ਜਿਤਨੀ ਦੇਰ ਤੇਰੇ ਅੰਦਰ ਅੰਧਕਾਰ ਹੈ, ਹਨੇਰਾ ਆ, ਸੁੱਖ ਨਹੀਂ ਹੈ। ਅੰਧਕਾਰ ਸੁੱਖ ਕਦੇ ਨਾ ਸੋਈ ਹੈ, ਹਨੇਰੇ ਵਿੱਚ ਸੁੱਖ ਦੀ ਨੀਂਦ ਨਹੀਂ ਸੌ ਸਕਦਾ। ਕਿਹੜੇ ਹਨੇਰੇ ਦੀ ਗੱਲ ਹੈ? ਅੰਦਰ ਦਾ ਹਨੇਰਾ। ਪਤਾ ਕਦੋਂ ਚੰਗਾ ਲੱਗਦਾ ਜੇ? ਹਨੇਰਾ ਕਦੋਂ ਚੰਗਾ ਲੱਗਦਾ ਭਲਾ? ਜਦੋਂ ਸੌਣਾ ਹੋਵੇ, ਜਦੋਂ ਆਪਾਂ ਸੌਣਾ ਉਦੋਂ ਹਨੇਰਾ ਚੰਗਾ ਲੱਗਦਾ? ਲਾਈਟ ਬੰਦ ਕਰਦੇ ਪਏ, ਮੈਂ ਸੌਣਾ ਆ, ਕੋਈ ਬੱਚਾ ਆ ਕੋਲ, ਪਤਨੀ ਆ, ਭੈਣ ਭਰਾ ਆ, ਮੰਜੇ 'ਤੇ ਲੰਮੇ ਪਏ, ਲਾਈਟ ਬੰਦ ਕਰਦੇ ਮੈਂ ਸੌਣਾ ਆ, ਚੰਗਾ ਲੱਗਣ ਲੱਗ ਪਿਆ ਹਨੇਰਾ ਸੁੱਤੇ ਨੂੰ। ਅੰਦਰ ਅੰਧਕਾਰ, ਅੰਦਰ ਬੜਿਆਂ ਜਨਮਾਂ ਦਾ ਹਨੇਰਾ ਲਈ ਫਿਰਦਾ, ਚੰਗਾ ਕਿਉਂ ਲੱਗਦਾ ਭਲਾ? ਅੰਧਕਾਰ ਜਿਹੜਾ ਅੰਦਰ ਦਾ ਹਨੇਰਾ, ਚੰਗਾ ਕਿਉਂ ਲੱਗਦਾ ਭਲਾ? ਸੁੱਤਾ ਮਨ ਕਰਕੇ, ਸੁਰਤ ਕਰਕੇ ਸੁੱਤਾ, ਹਨੇਰਾ ਚੰਗਾ ਲੱਗਦਾ? ਪਾਤਸ਼ਾਹ ਕਹਿੰਦੇ ਜਿਹੜਾ ਅੰਧਕਾਰ ਦੇ ਵਿੱਚ ਹੈ ਸੁਖੀ ਨਹੀਂ ਹੈ। ਅੰਧਕਾਰ ਸੁੱਖ ਕਬੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਾਵੇਂ ਰਾਜਾ ਹੋਵੇ ਭਾਵੇਂ ਕੰਗਾਲ, ਹਨੇਰੇ 'ਚ ਰੋਂਦਾ ਹੈ। ਰਾਮ ਚੰਦਰ ਵਰਗੇ ਰੋਂਦੇ ਰਹੇ, ਮਾਫ ਕਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਚਨ ਆਇਆ, ਰਾਵਣ ਵਰਗੇ ਰੋ ਕੇ ਸੰਸਾਰ ਤੋਂ ਗਏ, ਅਜੈ ਰਾਜੇ ਵਰਗੇ ਰੋਂਦੇ ਰਹੇ, ਇੰਦਰ ਦੇਵਤੇ ਵਰਗੇ ਰੋਂਦੇ ਰਹੇ, ਬੜੇ ਬੜੇ ਪੰਡਿਤ ਰੋਂਦੇ ਰਹੇ, ਜਨਮੇਜੇ ਰਾਜੇ ਵਰਗੇ ਰੋਂਦੇ ਰਹੇ ਇਸ ਧਰਤੀ 'ਤੇ। ਇਹ ਸਾਰੇ ਬੜੇ ਬੜੇ ਜਾਂ ਤਾਂ ਧਨਵਾਨ ਲੋਕ ਆ, ਜਾਂ ਵਿਦਵਾਨ ਲੋਕ ਆ, ਜਾਂ ਰਾਜੇ ਮਹਾਰਾਜੇ ਲੋਕ ਆ, ਜਿਨ੍ਹਾਂ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਨੇ। ਇਹ ਸਾਰੇ ਬਚਨ ਬਾਣੀ 'ਚ ਆਏ। ਤਰੇਤਾ ਯੁੱਗ ਦਾ ਅਵਤਾਰੀ ਪੁਰਸ਼ ਹਿੰਦੂ ਮਤ ਨੇ ਮੰਨਿਆ, ਰਾਮ ਚੰਦਰ ਰੋਇਆ। ਰਾਮ ਚੰਦਰ ਜਿਹੜਾ ਤਰੇਤਾ ਯੁੱਗ ਦਾ ਅਵਤਾਰੀ ਪੁਰਸ਼ ਆ, ਉਸ ਦੇ ਬਾਪ ਦਸ਼ਰਥ ਨੇ ਆਤਮ ਹੱਤਿਆ ਕੀਤੀ, ਸੁਸਾਈਡ ਕੀਤਾ। ਦੁਖੀ ਲੋਕ, ਰਾਜਾ ਸੀ, ਅੱਗਿਓਂ ਰਾਮ ਚੰਦਰ ਵੀ ਰਾਜਾ, ਦਸ਼ਰਥ ਰਾਜਾ ਸੀ, ਸੁਸਾਈਡ ਕੀਤਾ ਉਹਨੇ, ਆਤਮ ਹੱਤਿਆ ਕੀਤੀ ਉਹਨੇ, ਮਹੱਲ ਤੋਂ ਛਾਲ ਮਾਰ ਕੇ ਮਰਿਆ। ਸੁੱਖ ਨਹੀਂ ਹੈ, ਰੱਬ ਦੀ ਯਾਦ ਤੋਂ ਬਿਨਾਂ ਸੁੱਖ ਨਹੀਂ ਹੈ। ਜਿੱਥੇ ਮਰਜ਼ੀ ਭਟਕ, ਦੁਨੀਆਂ ਦੇ ਕਿਸੇ ਕੋਨੇ 'ਚ ਚੱਲ ਜਾ, ਰੱਬ ਦੀ ਯਾਦ ਤੋਂ ਬਿਨਾਂ ਸੁੱਖ ਨਹੀਂ ਹੈ। ਇਹ ਸਾਰੇ ਕਿਤਨੇ ਕਿਤਨੇ ਧਨਵਾਨ ਲੋਕ, ਕਿਤਨੇ ਕਿਤਨੇ ਅਮੀਰ ਲੋਕ, ਕਿਤਨੇ ਕਿਤਨੇ ਵਿਦਵਾਨ ਪੰਡਿਤ ਲੋਕ, ਕਿਤਨੇ ਕਿਤਨੇ ਰਾਜੇ ਮਹਾਰਾਜੇ ਬਾਦਸ਼ਾਹ ਲੋਕ, ਗੁਰੂ ਨਾਨਕ ਨੇ ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ, ਸੱਚ ਦੱਸਿਆ। ਬਚਨ ਸਾਂਝੇ ਕਰ ਦਿੰਦਾ ਆਪ ਨਾਲ, ਅਰਥ ਤੁਹਾਨੂੰ ਆਪੇ ਪਤਾ ਲੱਗ ਜਾਣਾ, ਬੜਾ ਸੌਖਾ ਜਿਹਾ ਸ਼ਬਦ ਹੈ, ਆਉਂਦਾ ਵੀ ਹੋਏਗਾ ਕਈਆਂ ਨੂੰ। ਸਹੰਸਰ ਦਾਨ ਦੇ ਇੰਦਰ ਰੁਆਇਆ, ਇੰਦਰ ਹਿੰਦੂ ਮਤ ਨੇ 33 ਕਰੋੜ ਦੇਵਤੇ ਦਾ ਮੁਖੀ ਮੰਨਿਆ, ਸਵਰਗ ਵਿੱਚ ਕਹਿੰਦੇ ਇਹਦਾ ਰਾਜ ਆ, ਸਿੱਖ ਦਾ ਉਸ ਸਵਰਗ ਨਾਲ ਕੋਈ ਸੰਬੰਧ ਨਹੀਂ ਹੈ, ਇਹ ਵੀ ਚੇਤੇ ਰੱਖਣਾ। ਨਾਲ ਹਿੰਦੂ ਮਤ ਨੇ ਮੰਨਿਆ ਸਵਰਗ ਵਿੱਚ ਇੰਦਰ ਦੇਵਤੇ ਦਾ ਰਾਜ, ਇੰਦਰ ਇੱਕ ਪਦਵੀ ਦਾ ਨਾਂ ਰੱਖਿਆ ਉਹਨਾਂ ਨੇ। ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸ ਰਾਮ ਰੋਵੇ ਘਰ ਆਇਆ, ਇਹ ਸਾਰੇ ਰਾਜੇ ਮਹਾਰਾਜਿਆਂ ਦਾ ਜ਼ਿਕਰ ਆਊਗਾ। ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸ ਰਾਮ ਰੋਵੇ ਘਰ ਆਇਆ, ਅਜੈ ਸੋ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਭਇਆ। ਰਾਮ ਦਾ ਇੱਥੇ ਅਰਥ ਰਾਮ ਚੰਦਰ ਹੈ, ਗੁਰੂ ਗ੍ਰੰਥ ਸਾਹਿਬ 'ਚ ਹਰ ਜਗ੍ਹਾ 'ਤੇ ਰਾਮ ਦਾ ਅਰਥ ਰਾਮ ਚੰਦਰ ਨਹੀਂ ਹੈ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਉੱਥੇ ਰਾਮ ਦਾ ਅਰਥ ਹੈ ਸਾਰਿਆਂ ਵਿੱਚ ਰਮਿਆ ਹੋਇਆ ਪਰਮਾਤਮਾ, ਇੱਥੇ ਰਾਮ ਦਾ ਅਰਥ ਹੈ ਰਾਮ ਚੰਦਰ, ਕਿਉਂਕਿ ਇੱਥੇ ਲਕਸ਼ਮਣ ਦਾ ਅਤੇ ਸੀਤਾ ਦਾ ਵੀ ਨਾਲ ਜ਼ਿਕਰ ਆ ਗਿਆ, ਤਾਂ ਆਪਾਂ ਨੂੰ ਪਤਾ ਲੱਗ ਗਿਆ ਇੱਥੇ ਉਸ ਰਾਮ ਦੀ ਗੱਲ ਆ। ਸੀਤਾ ਨੂੰ ਰਾਵਣ ਚੁੱਕ ਕੇ ਲੈ ਗਿਆ, ਲਕਸ਼ਮਣ ਰਾਮ ਚੰਦਰ ਦਾ ਭਰਾ, ਰਾਮ ਚੰਦਰ ਦੀ ਪਤਨੀ ਰਾਵਣ ਕੋਲ, ਉਹਦਾ ਭਰਾ ਰਾਮ ਚੰਦਰ ਦਾ ਲਕਸ਼ਮਣ ਜੰਗ ਦੇ ਮੈਦਾਨ 'ਚ ਮੂਰਛਿਤ ਹੋ ਗਿਆ, ਉਹਦੇ ਸਰਾਣੇ ਬਹਿ ਕੇ ਉਹਦਾ ਸਿਰ, ਭਰਾ ਦਾ ਸਿਰ ਗੋਡੇ 'ਤੇ ਰੱਖ ਕੇ ਰਾਮ ਚੰਦਰ ਅੱਖਾਂ ਭਰ ਕੇ ਰੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਗੱਲ, ਫਿਰ ਸੁਣ ਲੈਣੇ ਬਚਨ, ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ, ਅਜੈ ਸੋ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਸ਼ੇਖ ਮਸਾਇਕ ਪੀਰ, ਅੰਤਕਾਲ ਮਤ ਲਾਗੇ ਭੀੜ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਰੋਵੇ ਕਿਰਪਨ ਸੰਚੇ ਧਨ ਜਾਏ, ਰੋਵੇ ਰਾਜੇ ਕੰਨ ਪੜਾਏ, ਭਰਥਰੀ ਗੋਪੀ ਚੰਦ ਰਾਜੇ ਸਨ, ਘਰ ਘਰ ਮੰਗਦੇ ਫਿਰਦੇ ਭਿਖਿਆ ਜੋਗੀ ਬਣ ਕੇ, ਕਦੇ ਹੁਕਮ ਚੱਲਦਾ ਸੀ ਉਹਨਾਂ ਦਾ, ਕਦੇ ਕੰਨ ਪੜਵਾ ਕੇ ਜੋਗੀ ਬਣ ਗਏ, ਅੱਗੇ ਉਹ ਮੰਗਦੇ ਕਿਸੇ ਦੇ ਦਰਵਾਜ਼ੇ 'ਤੇ, ਮੈਂ ਰੋਟੀ ਖਾਣੀ ਬੀਬੀ, ਪ੍ਰਸ਼ਾਦਾ ਦੇ, ਰੋਟੀ ਦੇ, ਉਹ ਕਹਿੰਦੇ ਹਾਲੇ ਨਹੀਂ ਪੱਕੀਆਂ ਜੋਗੀ ਆ, ਅੱਗੇ ਚੱਲ ਜਾ। ਇਹ ਅਰਥ ਇਹਦਾ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਰੋਵੇ ਕਿਰਪਨ ਸੰਚੇ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇੱਕ ਬਚਨ ਵਿੱਚ ਆਇਆ ਸੀ, ਮਾਫ਼ ਕਰਿਓ ਵਿਸਰ ਗਿਆ ਹੋਏ, ਰੋਵੇ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਆਏ। ਦੈਸਰ ਰਾਵਣ ਨੂੰ ਕਹਿੰਦੇ, ਰੋਵੇ ਪਾਂਡਵ ਪਏ ਮਜੂਰ, ਜਿਨ ਕੇ ਸਵਾਮੀ ਰਹਿਤ ਅਧੂਰ। ਪਾਂਡਵਾਂ ਨੂੰ ਬੜਾ ਪੂਜਨੀਕ ਮੰਨਿਆ, ਪੰਜੇ ਪਾਂਡਵ ਦੁਰਯੋਧਨ ਅਰਜਨ ਸਾਰੇ ਉਹਨਾਂ ਦੇ ਸਾਥੀ, ਯੁਧਿਸ਼ਠਰ ਵਰਗੇ ਧਰਮੀ ਮੰਨਿਆ ਗਿਆ ਯੁਧਿਸ਼ਠਰ, ਖਸਮ ਦੀ ਬਾਣੀ ਕਹਿੰਦੀ ਰੋਂਦੇ ਰਹੇ, ਰੋਵੇ ਪਾਂਡਵ ਪਏ ਮਜੂਰ, ਮਜ਼ਦੂਰੀ ਕਰਨੀ ਪਈ, ਜਦੋਂ ਟੋਕਰੀਆਂ ਢੋਣੀਆਂ ਪਈਆਂ ਸਿਰ 'ਤੇ, ਮਜ਼ਦੂਰੀ ਕਰਨੀ ਪਈ, ਮਿਹਨਤ ਮੁਸ਼ਕਤ ਕਰਨੀ ਪਈ, ਜਿਨ ਕੇ ਸਵਾਮੀ ਰਹਿਤ ਅਧੂਰ। ਉਹਨਾਂ ਦਾ ਸਵਾਮੀ ਕ੍ਰਿਸ਼ਨ ਹਰ ਵੇਲੇ ਉਹਨਾਂ ਦੇ ਕੋਲ ਰਹਿੰਦਾ ਸੀ, ਮੈਂ ਤੁਹਾਡੇ ਨਾਲ ਦਾ, ਮੈਂ ਤੁਹਾਡੇ ਵੱਲ ਦਾ, ਕਹਿੰਦਾ ਸੀ ਨਾ, ਰੋਂਦੇ ਰਹੇ। ਰੋਵੇ ਜਨਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ, ਰੋਵੇ ਸ਼ੇਖ ਮਸਾਇਕ ਪੀਰ, ਅੰਤਕਾਲ ਮਤ ਲਾਗੇ ਭੀੜ। ਮੇਰੇ ਕਹਿਣ ਦਾ ਭਾਵ, ਦੁਖੀ ਲੋਕ, ਬੜੇ ਬੜੇ ਧੰਨਵਾਨ ਅਮੀਰ ਬਾਦਸ਼ਾਹ ਅੰਧਕਾਰ ਵਿੱਚ ਜ਼ਿੰਦਗੀ ਜੀਂਦੇ ਰਹੇ, ਹਨੇਰੇ 'ਚ। ਖਸਮ ਦੀ ਬਾਣੀ ਦਾ ਬਚਨ, ਭਾਵੇਂ ਕੋਈ ਰਾਜਾ, ਭਾਵੇਂ ਕੋਈ ਕੰਗਾਲ ਆ, ਜਿਤਨੀ ਦੇਰ ਅੰਧਕਾਰ ਆ, ਦੁਖੀ। ਮਰਦਾਨੇ ਨੂੰ ਚਾਨਣ ਮਿਲ ਗਿਆ, ਭਾਈ ਮਰਦਾਨੇ ਕੋਲ ਚਾਨਣ ਆ, ਪ੍ਰਕਾਸ਼ ਗਿਆਨ ਹੈ ਉਹਦੇ ਕੋਲ, ਸੁਖੀ। 50 ਸਾਲ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ, 50 ਸਾਲ, ਅੱਧੀ ਸਦੀ, 4 ਦਿਨ ਨਹੀਂ ਘਰੋਂ ਨਿਕਲਿਆ ਜਾਂਦਾ, ਕਿਤੇ ਨਿਕਲ ਸਕਦੇ ਘਰੋਂ, 4 ਦਿਨ ਨਹੀਂ ਜਾਇਆ ਜਾਂਦਾ ਕਿਤੇ, ਪਰਿਵਾਰ ਦਾ ਕੀ ਬਣੇਗਾ, ਬੱਚਿਆਂ ਦਾ ਕੀ ਬਣੂਗਾ। 50 ਸਾਲ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ, ਅਤੇ ਸਤਿਗੁਰ ਵੀ ਵੇਖਿਓ ਕੈਸਾ, ਫਿਰ ਜੇ ਉਹਨੇ ਸੰਗਤ ਕੀਤੀ ਨਾ ਗੁਰੂ ਨਾਨਕ ਨਾਲ, 50 ਸਾਲ ਉਹਨੇ ਰਬਾਬ ਵਜਾਇਆ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਨਾ ਆਪਣੇ ਬਰਾਬਰ ਖਸਮ ਦੀ ਬਾਣੀ 'ਚ ਬਿਠਾਤਾ। ਬਿਹਾਗੜਾ ਰਾਗ ਦੀ ਵਾਰ ਪੜ੍ਹੋ, ਬਿਹਾਗੜਾ ਰਾਗ ਦੀ ਵਾਰ, 2 ਸਲੋਕ ਆਉਂਦੇ ਆ, ਉਹਨਾਂ ਸਲੋਕਾਂ ਦਾ ਸਿਰਲੇਖ ਪਤਾ ਮਹਾਰਾਜ ਨੇ ਕੀ ਲਿਖਿਆ, ਸਲੋਕ ਮਰਦਾਨਾ ਪਹਿਲਾ, ਮਰਦਾਨਾ ਖਸਮ ਦੀ ਬਾਣੀ 'ਚ ਬਿਠਾਇਆ ਉਹਨੂੰ ਮਹਾਰਾਜ, ਕਹਿੰਦੇ ਬਹਿ ਮੇਰੇ ਬਰਾਬਰ, ਮਰਦਾਨਿਆਂ ਮੇਰੇ ਬਰਾਬਰ ਬਹਿ, ਉਹ ਮਰਾਸੀਆਂ ਦਾ ਮੁੰਡਾ, ਮੀਰਜ਼ਾਦਿਆਂ ਦਾ, ਜਿਹੜੇ ਕਦੇ ਮੰਗ ਕੇ ਖਾਂਦੇ ਸਨ ਲੋਕਾਂ ਦੇ ਘਰਾਂ 'ਚ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਮਰਦਾਨਿਆਂ ਕੀ ਕੰਮ ਕਰਦਾ ਹੁੰਦਾ, ਕਹਿੰਦਾ ਬਾਬਾ ਸਾਡਾ ਕਾਹਦਾ ਕੰਮ ਹੈ, ਸਾਡਾ ਕਾਹਦਾ ਕੰਮ, ਲੋਕਾਂ ਦੀ ਸਿਫਤ ਕਰਦੇ ਹਾਂ, ਲੋਕਾਂ ਦੀ ਸਿਫਤ, ਲੋਕਾਂ ਦੀ ਵਡਿਆਈ ਕਰਦੇ ਹਾਂ। ਕਿਸੇ ਦੇ ਘਰ ਵਿਆਹ ਹੋਵੇ, ਸ਼ਾਦੀ ਹੋਵੇ, ਕਿਸੇ ਦੇ ਕੋਈ ਮੁੰਡਾ ਜੰਮਿਆ ਹੋਏ, ਕਿਸੇ ਦੇ ਘਰ ਕੋਈ ਸ਼ਗਨ ਲੱਗਾ ਹੋਏ, ਉਹਨਾਂ ਦੇ ਘਰ ਜਾ ਕੇ ਮੰਗਣ ਲੱਗ ਪਏ ਨੇ, ਚਾਰ ਟਕੇ ਦੇ ਦਿਓ, ਰੋਟੀ ਖਾ ਲਾਂਗੇ। ਸਾਡਾ ਮਰਾਸੀਆਂ ਦਾ ਮੀਰਜ਼ਾਦਿਆਂ ਦਾ ਕਾਹਦਾ ਕੰਮ, ਲੋਕਾਂ ਦੀ ਸਿਫਤ ਕਰਦੇ ਪਿਓ ਦਾਦੇ ਤੋਂ। ਗੁਰੂ ਨਾਨਕ ਨੇ ਗੱਲ ਨਾ ਲਾ ਕੇ ਆਖਿਆ ਸੀ, ਉਹ ਸੱਜਣਾ ਮਰਦਾਨਿਆ ਛੱਡ ਲੋਕਾਂ ਦੀ ਸਿਫਤ, ਛੱਡ ਲੋਕਾਂ ਦੀ ਵਡਿਆਈ, ਛੱਡ ਲੋਕਾਂ ਦੀ ਸਿਫਤ ਕਰਨੀ, ਛੱਡ ਲੋਕਾਂ ਦੀ ਵਡਿਆਈ ਕਰਨੀ। ਕਹਿੰਦਾ ਫਿਰ ਕੀ ਕਰਿਆ ਕਰਾਂ? ਗੁਰੂ ਨਾਨਕ ਕਹਿੰਦੇ ਮੇਰਾ ਸਾਥੀ ਬਣ ਜਾ, ਬਾਬਾ ਤੇਰੇ ਨਾਲ ਰਹਿ ਕੇ ਕੀ ਕਰਿਆ ਕਰਾਂਗਾ, ਮੈਂ ਮਰਾਸੀਆਂ ਦਾ ਮੁੰਡਾ, ਤੂੰ ਬੇਦੀ ਖੱਤਰੀਆਂ ਦਾ ਪੁੱਤ, ਤੇਰੀ ਮੇਰੀ ਕਾਹਦੀ ਸਾਂਝ, ਤੇਰਾ ਮੇਰਾ ਕਾਹਦਾ ਪਿਆਰ, ਤੇਰਾ ਮੇਰਾ ਕਾਹਦਾ ਸਾਥ, ਤੇਰੀ ਮੇਰੀ ਕਾਹਦੀ ਮਿਲਤ, ਤੂੰ ਮਹਿਤਾ ਕਾਲੂ ਪਟਵਾਰੀ ਦਾ ਪੁੱਤ, ਰਾਜ ਦਰਬਾਰ 'ਚ ਤੁਹਾਡੀਆਂ ਗੱਲਾਂ ਮੰਨੀਆਂ ਜਾਂਦੀਆਂ, ਰਾਏ ਬੁਲਾਰ ਤੇਰੇ ਪਿਤਾ ਦਾ ਮਿੱਤਰ ਦੋਸਤ ਇੱਥੋਂ ਦਾ ਰਾਜਾ, ਮੈਂ ਮਰਾਸੀਆਂ ਦਾ ਮੁੰਡਾ, ਮੰਗ ਕੇ ਖਾਣ ਵਾਲਾ, ਤੇਰੀ ਮੇਰੀ ਕਾਹਦੀ ਦੋਸਤੀ, ਤੇਰਾ ਮੇਰਾ ਕਾਹਦਾ ਪਿਆਰ, ਤੇਰਾ ਮੇਰਾ ਕਾਹਦਾ ਸਾਥ, ਤੇਰਾ ਮੇਰਾ ਮੇਲ ਹੀ ਕੋਈ ਨਹੀਂ, ਨਾ ਦੁਨੀਆਂ ਨੂੰ ਚੰਗਾ ਲੱਗਣਾ ਕਿਉਂਕਿ ਦੁਨੀਆਂ ਨੇ ਸਾਨੂੰ ਦੁਰਕਾਰਿਆ। ਗੁਰੂ ਨਾਨਕ ਨੇ ਗੱਲ ਨਾ ਲਾ ਕੇ ਇੱਕ ਗੱਲ ਆਖੀ ਸੀ, ਜੇ ਮੈਂ ਤੈਨੂੰ ਆਪਣੇ ਬਰਾਬਰ ਬਣਾ ਲਵਾਂ ਮਰਦਾਨਿਆ ਫਿਰ ਚੱਲੇਗਾ, ਜੇ ਮੈਂ ਤੈਨੂੰ ਆਪਣੇ ਬਰਾਬਰ ਕਰ ਦੇਵਾਂ ਚੱਲੇਗਾ ਮੇਰੇ ਨਾਲ? ਕਹਿੰਦਾ ਕਾਹਦੇ ਨਾਲ ਬਰਾਬਰ ਕਰੇਗਾ, ਬੋਲਾਂ ਕਰਕੇ ਕਰ ਲਏਗਾ, ਚੰਗੇ ਬੋਲ ਮੇਰੇ ਵਾਸਤੇ ਬੋਲ ਦੇਗਾ, ਹੋਰ ਕੀ ਕਰੇਗਾ? ਗੁਰੂ ਨਾਨਕ ਨੇ ਆਖਿਆ ਮੈਂ ਤੈਨੂੰ ਆਪਣਾ ਭਰਾ ਬਣਾ ਲਈਦਾ, ਮੇਰਾ ਭਰਾ ਬਣੇਗਾ ਜੇ ਮੈਂ ਤੈਨੂੰ ਆਪਣਾ ਭਰਾ ਕਹਿ ਕੇ ਬੁਲਾਇਆ ਕਰਾਂ, ਕਿ ਤੂੰ ਮੇਰਾ ਭਰਾ ਆ, ਚੱਲੇਗਾ ਮੇਰੇ ਨਾਲ, ਤੇਰੀ ਮੇਰੀ ਭਰਾਤਰੀ, ਤੂੰ ਤੇ ਮੈਂ ਦੋਵੇਂ ਭਰਾ ਹੋ ਜਾਈਏ। ਮਹਿਤਾ ਕਾਲੂ ਬੇਦੀਆਂ ਦਾ ਪੁੱਤ ਨਾਨਕ, ਇਤਨੇ ਧੰਨਵਾਨ ਲੋਕ ਤੁਸੀਂ, ਤੂੰ ਮੈਨੂੰ ਆਪਣਾ ਭਰਾ ਕਹਿ ਕੇ ਬੁਲਾਏਗਾ ਕਿ ਮਰਦਾਨਿਆ ਤੂੰ ਮੇਰਾ ਭਰਾ, ਨਾਨਕ ਦਾ ਭਰਾ ਆ ਤੂੰ? ਬਾਬਾ ਨਾਨਕ ਕਹਿੰਦਾ ਹਾਂ, ਆਪਾਂ ਦੋਵੇਂ ਭਰਾ ਬਣ ਜੀ, ਮੈਂ ਹੀ ਨਹੀਂ ਤੈਨੂੰ ਭਰਾ ਆਖਿਆ ਕਰਾਂਗਾ, ਮਰਦਾਨਾ ਮੇਰਾ ਭਰਾ ਮੈਂ ਹੀ ਨਹੀਂ ਕਿਹਾ ਕਰਾਂਗਾ, ਜਿਤਨੇ ਮੇਰੇ ਚਰਨਾਂ 'ਤੇ ਵੀ ਨਮਸਕਾਰ ਕਰਨ ਵਾਲੇ ਹੋਣਗੇ ਸਾਰੇ ਤੈਨੂੰ ਭਰਾ ਕਹਿ ਕੇ ਬੁਲਾਇਆ ਕਰਨਗੇ। ਕੋਈ ਬ੍ਰਾਹਮਣ ਹੋਵੇ, ਕੋਈ ਛੱਤਰੀ ਹੋਵੇ, ਕੋਈ ਜ਼ਿਮੀਂਦਾਰ ਹੋਏ, ਕੋਈ ਵੈਸ਼ ਹੋਏ, ਸਾਰੇ ਤੈਨੂੰ ਭਰਾ ਕਹਿ ਕੇ ਬੁਲਾਇਆ ਕਰਨਗੇ ਕਿਉਂਕਿ ਤੂੰ ਮੇਰਾ ਭਰਾ ਬਣ ਗਿਆ। ਕਹਿੰਦਾ ਬਣਾ ਬਾਬਾ ਫਿਰ, ਜਿੱਥੇ ਕਹੇਗਾ ਉੱਥੇ ਬੈਠਾਂਗਾ, ਜਿੱਥੇ ਖੜਾ ਹੋਣ ਲਈ ਕਹੇਗਾ ਉੱਥੇ ਖਲੋ ਜਾਵਾਂਗਾ, ਜਿੱਥੇ ਜਾਣ ਵਾਸਤੇ ਆਖੇਗਾ ਉੱਥੇ ਜਾਵਾਂਗਾ, ਆਪਣਾ ਬਣਾ ਲਾ। ਗੁਰੂ ਨਾਨਕ ਨੇ ਗੱਲ ਨਾ ਲਾ ਕੇ, ਅੱਜ ਜਿਹੜਾ ਤੁਸੀਂ ਭਾਈ ਸ਼ਬਦ ਵਰਤਦੇ ਹੋ ਨਾ, ਭਾਈ ਭਾਈ ਮਰਦਾਨਾ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ, ਭਾਈ ਵਿਧੀ ਚੰਦ, ਭਾਈ ਲਹਿਣਾ, ਭਾਈ ਸਤੀਦਾਸ ਵਰਤਦੇ ਹੋ ਸ਼ਬਦ, ਸਭ ਤੋਂ ਪਹਿਲਾ ਭਾਈ ਸ਼ਬਦ ਗੁਰੂ ਨਾਨਕ ਨੇ ਮਰਦਾਨੇ ਦੀ ਝੋਲੀ 'ਚ ਪਾਇਆ, ਸਭ ਤੋਂ ਪਹਿਲਾ ਭਾਈ ਸ਼ਬਦ ਮਰਦਾਨੇ ਨੂੰ ਦਿੱਤਾ ਉਹਨੇ ਗੁਰੂ ਨਾਨਕ ਨੇ, ਤੂੰ ਮੇਰਾ ਭਰਾ। ਜਦੋਂ ਵੀ ਲੋਕ ਤੈਨੂੰ ਪੁਕਾਰਿਆ ਕਰਨਗੇ, ਕੋਈ ਤੈਨੂੰ ਮਰਾਸੀ ਮਰਦਾਨਾ ਨਹੀਂ ਕਹੇਗਾ, ਕੋਈ ਤੈਨੂੰ ਮੀਰ ਜ਼ਿਆਦਾ ਮਰਦਾਨਾ ਨਹੀਂ ਕਹੇਗਾ, ਕੋਈ ਤੈਨੂੰ ਮੰਗਤਾ ਮਰਦਾਨਾ ਨਹੀਂ ਕਹੇਗਾ, ਜਿਤਨੇ ਲੋਕ ਵੀ ਤੈਨੂੰ ਪੁਕਾਰਿਆ ਕਰਨਗੇ ਅੱਜ ਤੋਂ ਬਾਅਦ, ਸਾਰੇ ਤੈਨੂੰ ਭਾਈ ਮਰਦਾਨਾ ਆਖਿਆ ਕਰਨਗੇ, ਅੱਜ ਤੋਂ ਤੂੰ ਮੇਰਾ ਭਾਈ ਹੋ ਗਿਆ, ਚੱਲ ਮੇਰੇ ਨਾਲ। ਕਿਤਨਾ ਪਿਆਰ ਕਰਦਾ ਹੋਏਗਾ ਗੁਰੂ ਉਹਨਾਂ ਨਾਲ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ। ਉੱਥੇ ਕੀ ਪੈਂਦਾ? ਗੁਰੂ ਨਾਨਕ ਦਾ ਨਦਰ, ਗੁਰੂ ਨਾਨਕ ਦੀ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ, ਤੇਰੀ ਬਖਸ਼ੀਸ਼, ਉੱਥੇ ਤੇਰੀਆਂ ਬਖਸ਼ਿਸ਼ਾਂ ਦਾ ਮੀਂਹ ਵਰਨ ਲੱਗ ਪੈਂਦਾ। ਸੁਰਤ ਉੱਥੇ ਰੱਖਿਓ ਜਿਹੜੀ ਬੇਨਤੀ ਕਰ ਰਿਹਾ ਮੈਂ। ਜਿਹੜੇ ਨਿਰੰਕਾਰ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਨਹੀਂ ਜੁੜੇ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕੇ, ਉਹ ਖਸਮ ਦੀ ਬਾਣੀ 'ਚ ਕਬੂਲ ਨਹੀਂ ਹੋਏ। ਭਾਈ ਮਰਦਾਨੇ ਵਰਗੇ ਕਬੂਲ ਹੋ ਗਏ, ਬੜੇ ਬੜੇ ਰਾਜੇ ਲੋਕ, ਬੜੇ ਬੜੇ ਬਾਦਸ਼ਾਹ ਲੋਕਾਂ ਦਾ ਜ਼ਿਕਰ ਆਇਆ ਬਾਣੀ 'ਚ, ਰੋਂਦੇ ਰਹੇ। ਆ ਹੁਣ ਸ਼ਬਦ ਆਪਣੇ ਸਰਵਣ ਕੀਤਾ ਸਲੋਕ, ਕਿਤਨੇ ਕਿਤਨੇ ਧਨਵਾਨ ਲੋਕ ਹੋਣਗੇ, ਕਿਤਨੇ ਕਿਤਨੇ ਅਮੀਰ ਲੋਕ ਹੋਣਗੇ, ਕਿਹੜੇ ਕਿਹੜੇ ਵੱਡੇ ਤਖਤ ਹੋਣਗੇ ਇਹਨਾਂ ਲੋਕਾਂ ਕੋਲ, ਰੋਂਦੇ ਰਹੇ, ਅੰਧਕਾਰ ਵਿੱਚ ਜ਼ਿੰਦਗੀ ਜਿਉਂਦੇ ਰਹੇ। ਗੁਰੂ ਦੇ ਸਿੱਖ ਹੋ ਤੁਸੀਂ, ਫਖਰ ਕਰਿਆ ਕਰੋ ਆਪਣੀ ਸਿੱਖੀ 'ਤੇ, ਮਾਣ ਕਰਿਆ ਕਰੋ ਆਪਣੀ ਸਿੱਖੀ 'ਤੇ। ਇੱਕ ਹੁੰਦਾ ਹੰਕਾਰ, ਹੰਕਾਰ ਨਹੀਂ, ਇੱਕ ਹੁੰਦਾ ਮਾਣ ਰੱਖਣਾ ਆਪਣੀ ਸਿੱਖੀ 'ਤੇ, ਆਪਣੇ ਗੁਰੂ 'ਤੇ, ਫਖਰ, ਪ੍ਰਾਊਡ। ਮੈਨੂੰ ਮਾਣ ਹੈ ਆਪਣੇ ਗੁਰੂ 'ਤੇ, ਮੈਨੂੰ ਮਾਣ ਹੈ ਆਪਣੇ ਸਿੱਖ ਹੋਣ 'ਤੇ। ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਦੇ ਦਿੱਤਾ ਦਸ਼ਰਥ ਨੇ, 14 ਸਾਲਾਂ ਵਾਸਤੇ ਜੰਗਲ 'ਚ ਚਲਾ ਜਾਣਾ ਪੁੱਤ ਤੂੰ, ਘਰਵਾਲੀ ਖਿਹੜੇ ਪੈ ਗਈ, ਮੈਂ ਵੀ ਨਾਲ ਜਾਣਾ। ਰਾਮ ਚੰਦਰ ਦੀ ਘਰਵਾਲੀ ਸੀਤਾ, ਅਗਰ ਸੀਤਾ ਚਾਹੁੰਦੀ ਘਰ ਰਹਿ ਸਕਦੀ ਸੀ, ਉਹਨੂੰ ਕੋਈ ਬਨਵਾਸ ਨਹੀਂ ਗਾ ਸੀਤਾ। ਸੀਤਾ ਕਹਿੰਦੀ ਰਾਮ ਚੰਦਰ ਨੂੰ, ਤੂੰ ਮੇਰਾ ਪਤੀ ਹੈ, ਜਿੱਥੇ ਤੂੰ ਰਹੇਗਾ ਮੈਂ ਉੱਥੇ ਰਹਿਣਾ, ਤੂੰ ਮੇਰਾ ਪਤੀ ਹੈ, ਸ਼ੋ ਆ ਮੇਰਾ, ਤੂੰ ਜਿੱਥੇ ਤੂੰ ਰਹੇਗਾ ਮੈਂ ਉੱਥੇ ਰਹਿਣਾ, ਇਸ ਲਈ ਮੈਂ ਤੁਹਾਡੇ ਨਾਲ ਜਾਣਾ। ਸੀਤਾ ਨੂੰ ਉਹਦਾ ਬਨਵਾਸ ਕੋਈ ਨਹੀਂ, ਘਰ ਰਹਿ ਸਕਦੀ ਹੋ। ਲਛਮਣ ਰਾਮ ਚੰਦਰ ਦਾ ਭਰਾ, ਦਸ਼ਰਥ ਦੀ ਦੂਸਰੀ ਘਰਵਾਲੀ ਦਾ ਪੁੱਤਰ ਸੀ, ਨਾਲ ਜਾਣਾ, ਮੈਂ ਸਾਥ ਜਾਣਾ ਤੁਹਾਡੇ। ਰਾਮ ਚੰਦਰ ਕਹਿੰਦੇ ਬਨਵਾਸ 14 ਸਾਲਾਂ ਦਾ ਮੈਨੂੰ ਮਿਲਿਆ, ਤੂੰ ਘਰ ਰਹਿ। ਕਹਿੰਦਾ ਭਰਾ ਨਾਲ ਪਿਆਰ ਆ, ਜਾਣਾ ਹੈ ਮੈਂ। ਇਹ ਸੁਮਿਤਰਾ ਦਾ ਬੇਟਾ ਸੀ, ਰਾਮ ਦੀ ਮਾਤਾ ਦਾ ਨਾਂ ਕੁਸ਼ਲਿਆ ਸੀ। ਤਿੰਨੇ ਤੁਰ ਪਏ ਘਰੋਂ। ਇੱਕ ਗੱਲ ਜ਼ਰੂਰ ਜੇਨ 'ਚ ਰੱਖਿਓ ਚੇਤੇ 'ਚ, ਇਹਨਾਂ 14 ਸਾਲਾਂ ਨੂੰ ਵਾਪਸ ਆ ਜਾਣਾ ਇਹਨਾਂ ਨੇ। 14 ਸਾਲ ਵਾਸਤੇ ਗਏ ਆ ਅਤੇ 14 ਸਾਲਾਂ ਨੂੰ ਵਾਪਸ ਆ ਜਾਣਾ ਇਹਨਾਂ ਨੇ, ਤਿੰਨਾਂ ਨਹੀਂ। ਦਸ਼ਰਥ ਕੋਲੋਂ ਪੁੱਤਰਾਂ ਦਾ ਵਿਯੋਗ ਸਹਿਆ ਨਹੀਂ ਗਿਆ, ਪੁੱਤਾਂ ਦਾ ਵਿਛੋੜਾ, 14 ਸਾਲਾਂ ਦਾ ਵਿਛੋੜਾ ਸਹਿਆ ਨਹੀਂ ਗਿਆ। ਬਨਵਾਸ ਵੀ ਆਪ ਦਿੱਤਾ, ਆਪਣੇ ਮੂੰਹੋਂ ਲਫ਼ਜ਼ ਕੱਢੇ ਚਲੋ ਜੰਗਲਾਂ ਨੂੰ। ਮਹੱਲ ਦੀ ਛੱਤ ਦੇ ਉੱਤੇ ਚੜ੍ਹ ਗਿਆ ਦਸ਼ਰਥ, ਮਹੱਲ ਦੀ ਛੱਤ 'ਤੇ ਖਲੋ ਗਿਆ ਆਪਣੇ, ਵੇਂਹਦਾ ਰਿਹਾ ਤਿੰਨਾਂ ਜਣਿਆਂ ਨੂੰ, ਜਾਂਦਿਆਂ ਨੂੰ। ਜਿੱਥੋਂ ਤੱਕ ਤਿੰਨੋਂ ਜਣੇ ਦਿਸਦੇ ਰਹੇ ਉੱਥੋਂ ਤੱਕ ਵੇਖਦਾ ਰਿਹਾ, ਜਦੋਂ ਦਿਸਣੋਂ ਹਟ ਗਏ, ਅੱਖੋਂ ਓਹਲੇ ਹੋ ਗਏ, ਮਹੱਲ ਤੋਂ ਛਾਲ ਮਾਰ ਦਿੱਤੀ, ਇਹਨੇ ਮਰ ਗਿਆ, ਖਤਮ ਹੋ ਗਿਆ ਦਸ਼ਰਥ। ਜਿਹੜੀ ਬੇਨਤੀ ਮੈਂ ਕਰ ਰਿਹਾ ਸਾਂ, ਸੁਰਤ ਉੱਥੇ ਰੱਖਿਓ, ਆਪਣੇ ਆਪ ਦੇ ਉੱਤੇ ਮਾਣ ਰੱਖਿਓ ਕਿ ਮੈਂ ਕਲਗੀਧਰ ਦਸ਼ਮੇਸ਼ ਦਾ ਸਿੱਖ ਹਾਂ। ਕਲਗੀਆਂ ਵਾਲਿਆ, ਹੇ ਮੇਰੇ ਦਸ਼ਮੇਸ਼, ਹੇ ਮਾਂ ਗੁਜਰੀ ਦੇ ਲਾਲ, ਇੱਥੇ ਰਾਮ ਚੰਦਰ, ਲਛਮਣ, ਸੀਤਾ ਵਰਗੇ 14 ਸਾਲਾਂ ਵਾਸਤੇ ਜਾਣ ਅਤੇ 14 ਸਾਲਾਂ ਨੂੰ ਉਹਨਾਂ ਨੇ ਵਾਪਸ ਆ ਜਾਣਾ ਵਾ। ਇਸ ਧਰਤੀ ਦੇ ਉੱਤੇ ਵਸਣ ਵਾਲੇ ਦਸ਼ਰਥ ਵਰਗੇ ਮਹੱਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲੈਂਦੇ ਆ ਪੁੱਤਰ ਦੇ ਵਿਯੋਗ 'ਚ। ਕਲਗੀਆਂ ਵਾਲਿਆ, ਤੂੰ ਆਪਣਾ 18 ਸਾਲ ਦਾ ਪੁੱਤ ਬਾਬਾ ਅਜੀਤ ਸਿੰਘ, ਤੂੰ ਆਪਣਾ 14 ਸਾਲ ਦਾ ਪੁੱਤਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਆਪਣੇ ਹੱਥੀਂ ਜੰਗ ਦੇ ਮੈਦਾਨ ਵਿੱਚ ਤੋਰਦਾ ਆ ਅਤੇ ਕਹਿੰਦਾ ਆ ਕਿ ਪੁੱਤਰੋ, ਮੇਰੀਆਂ ਅੱਖਾਂ ਦੇ ਸਾਹਮਣੇ ਸੀਨੇ ਵਿੱਚ ਬਰਛੀਆਂ ਖਾਓ, ਬੰਦੂਕਾਂ ਦੀਆਂ ਗੋਲੀਆਂ ਤੁਹਾਡੇ ਸੀਨਿਆਂ 'ਚ ਵੱਜਣ, ਤਲਵਾਰਾਂ ਦੇ ਫੱਟ ਤੁਹਾਡੇ ਸੀਨਿਆਂ 'ਚ ਵੱਜਣ, ਲਹੂ ਲੁਹਾਨ ਹੋ ਕੇ ਧਰਤੀ ਦੇ ਉੱਤੇ ਡਿੱਗ ਕੇ ਸ਼ਹਾਦਤਾਂ ਦੇ ਜਾਮ ਪੀਓ, ਮੈਂ ਚਮਕੌਰ ਦੀ ਗੜੀ ਦੀ ਛੱਤ ਦੇ ਉੱਤੇ ਬੈਠਾ ਤੁਹਾਨੂੰ ਧਰਤੀ 'ਤੇ ਡਿੱਗਦਿਆਂ ਵੇਖਾਂਗਾ, ਉੱਚੀ ਉੱਚੀ ਆਵਾਜ਼ ਵਿੱਚ ਜਕਾਰੇ ਛੱਡ ਕੇ ਰੱਬ ਦਾ ਸ਼ੁਕਰਾਨਾ ਕਰਾਂਗਾ। ਇੱਕ ਬਾਪ, ਉਹ ਵੀ ਬਾਪ ਹੈ, ਦਸ਼ਰਥ ਵੀ ਇੱਕ ਬਾਪ ਹੈ, ਅਵਤਾਰੀ ਪੁਰਸ਼ ਦਾ ਪਿਤਾ ਹੈ, ਉਹਨੂੰ ਅਵਤਾਰੀ ਪੁਰਸ਼ ਮੰਨਿਆ ਹਿੰਦੂ ਮਤ ਨੇ, ਰਾਮ ਚੰਦਰ ਨੂੰ ਅਵਤਾਰੀ ਪੁਰਸ਼ ਦਾ ਪਿਤਾ ਹੈ। ਪੁੱਤਰ ਦੇ ਵਿਯੋਗ ਵਿੱਚ 14 ਸਾਲਾਂ ਨੂੰ ਪੁੱਤਰ ਨੇ ਆ ਵੀ ਜਾਣਾ, ਇਹ ਨਹੀਂ ਵੀ ਸਦਾ ਵਾਸਤੇ ਚੱਲ ਗਏ ਆ। ਕਲਗੀਧਰ ਦਸ਼ਮੇਸ਼ ਪਿਤਾ, ਤੂੰ ਉਸ ਜਗ੍ਹਾ 'ਤੇ ਆਪਣੇ ਪੁੱਤ ਤੋੜ ਦਿੱਤੇ ਜਿੱਥੋਂ ਪਰਤ ਕੇ ਉਹਨਾਂ ਨੇ ਵਾਪਸ ਨਹੀਂ ਆਉਣਾ, ਪਰ ਤੇਰੀ ਅੱਖ ਵਿੱਚ ਇੱਕ ਵੀ ਅੱਥਰੂ ਨਹੀਂ ਹੈ, ਤੇਰੀ ਅੱਖ ਵਿੱਚ ਇੱਕ ਵੀ ਆਂਸੂ ਨਹੀਂ ਹੈ। ਤੂੰ ਮਾਲਕ ਦੇ ਅੱਗੇ ਹੱਥ ਬੰਨ ਕੇ ਗਲ ਪੱਲੂ ਪਾ ਕੇ ਕਹਿੰਦਾ, ਹੇ ਨਿਰੰਕਾਰ ਵਾਹਿਗੁਰੂ, ਤੇਰੀ ਅਮਾਨਤ ਤੇਰੇ ਪਾਸ ਪੁੱਜ ਗਈ ਹੈ, ਤੇਰੀ ਅਮਾਨਤ ਤੇਰੇ ਕੋਲ ਪਹੁੰਚ ਗਈ ਹੈ। ਕਿਉਂਕਿ ਅਜੀਤ ਜਿਹੜਾ ਸੀ ਮੇਰਾ ਪੁੱਤ, ਇਹ 18 ਸਾਲਾਂ ਵਾਸਤੇ ਇੱਕ ਅਮਾਨਤ ਮੈਨੂੰ ਦਿੱਤੀ ਸੀ, ਇਹ 14 ਸਾਲਾਂ ਵਾਸਤੇ ਜੁਝਾਰ ਮੈਨੂੰ ਇੱਕ ਅਮਾਨਤ ਦਿੱਤੀ ਸੀ, ਤੇਰੀ ਅਮਾਨਤ ਤੇਰੇ ਪਾਸ ਵਾਪਸ ਆ ਗਈ ਆ, ਤੇਰਾ ਸ਼ੁਕਰ ਹੈ। ਤੂੰ 18 ਸਾਲਾਂ ਵਾਸਤੇ ਮੈਨੂੰ ਪੁੱਤ ਦਾ ਪਿਆਰ ਦਿੱਤਾ ਸੀ। ਜੁਝਾਰ ਸਿੰਘ ਮੇਰਾ ਪੁੱਤ ਬਣ ਕੇ ਇਸ ਧਰਤੀ 'ਤੇ ਆਇਆ, 14 ਸਾਲ ਮੈਨੂੰ ਪਿਆਰ ਦੇ ਕੇ ਗਿਆ ਆ, ਇਹ 14 ਸਾਲ ਤੇਰੀ ਬਖਸ਼ਿਸ਼ ਨਾਲ, ਇਹ 18 ਸਾਲ ਅਜੀਤ ਦਾ ਪਿਆਰ ਤੇਰੀ ਬਖਸ਼ਿਸ਼ ਨਾਲ, ਹੇ ਨਿਰੰਕਾਰ ਵਾਹਿਗੁਰੂ, ਮੈਨੂੰ ਮਿਲਿਆ ਸੀ, ਉਹ ਤੇਰੀਆਂ ਅਮਾਨਤਾਂ ਸਨ, ਤੇਰੇ ਪਾਸ ਆ ਗਈਆਂ। ਕਿਸੇ ਦੀ ਅਮਾਨਤ ਕੋਈ ਸਾਡੇ ਕੋਲ ਰੱਖ ਜਾਏ, ਆਹ ਮੇਰੀ ਅਮਾਨਤ ਆਪਣੇ ਕੋਲ ਰੱਖ ਲਾ, ਮੈਂ ਇੰਨੇ ਚਿਰ ਨੂੰ ਆ ਕੇ ਲੈ ਜਾਵਾਂਗਾ, ਵਾਪਸ ਮੋੜਨ ਵੇਲੇ ਰੋਣ ਲੱਗ ਪਈਏ, ਸਾਡੀ ਚੀਜ਼ ਹੋਵੇ ਤਾਂ ਰੋ, ਤੇਰੀ ਤਾਂ ਆਈ ਨਹੀਂ, ਆਪਾਂ ਕਿਉਂ ਰੋਂਦੇ ਭਲਾ? ਅਸੀਂ ਆਪਣਾ ਸਮਝ ਲਿਆ, ਅਸੀਂ ਪਤਾ ਕਿਉਂ ਰੋਂਦੇ ਹਾਂ? ਅਸੀਂ ਆਪਣਾ ਸਮਝ ਲਿਆ, ਚੀਜ਼ ਮੇਰੀ ਆ। ਦਸ਼ਮੇਸ਼ ਕਹਿੰਦਾ, ਮੇਰੀ ਨਹੀਂ, ਇਹ ਤੂੰ ਅਮਾਨਤ ਦਿੱਤੀ ਸੀ 18 ਸਾਲਾਂ ਵਾਸਤੇ, 18 ਸਾਲ ਹੋ ਗਏ ਆ, ਤੇਰੇ ਪਾਸ ਚਲੇਗੀ ਤੇਰੀ ਅਮਾਨਤ, ਰੋਣਾ ਕਦਾ? ਇਹ ਤੇਰਾ ਸ਼ੁਕਰ ਹੈ ਕਿ ਤੂੰ 18 ਸਾਲ ਉਹਨੂੰ ਮੇਰੇ ਪਾਸ ਰੱਖਿਆ, ਇੱਕ ਵੀ ਅੱਥਰੂ ਨਹੀਂ, ਇੱਕ ਵੀ ਅੰਸੂ ਨਹੀਂ। ਤਾਂ ਸੱਜਣੋ, ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ ਉਹ ਇਹ ਆ ਕਿ ਜਿਹੜੇ ਨਾਮ ਸਿਮਰਨ ਪ੍ਰੇਮਾ ਭਗਤੀ 'ਚ ਜੁੜ ਗਏ ਆ, ਪਰਮਾਤਮਾ ਦੀ ਯਾਦ ਵਿੱਚ ਜੁੜ ਗਏ, ਉਹਦੀ ਇਬਾਦਤ ਉਹਦੇ ਚਿੰਤਨ ਵਿੱਚ ਜੁੜ ਗਏ, ਉਹਨਾਂ ਨੇ ਆਖਿਆ, ਮਾਲਕ ਅੰਧਕਾਰ ਵਿੱਚੋਂ ਕੱਢ ਕੇ ਅੰਦਰ ਚਾਨਣਾ ਕਰ ਦੇ, ਅੰਦਰ ਚਾਨਣ ਹੋ ਗਿਆ, ਅੰਤਸ਼ਕਰਨ 'ਚ ਚਾਨਣ ਹੋ ਗਿਆ, ਸੁਖੀ ਹੋ ਗਿਆ। ਕਿਉਂਕਿ ਅੰਧਕਾਰ ਸੁਖ ਕਬੇ ਨਾ ਸੋਈ ਹੈ, ਰਾਜਾ ਰੰਕ ਦਉ ਮਿਲ ਰੋਈ ਹੈ। ਅੰਧਕਾਰ 'ਚ ਸੁੱਖ ਨਹੀਂ ਹੈ, ਸੁੱਖ ਕਿੱਥੇ ਹੈ? ਚਾਨਣੇ 'ਚ, ਪ੍ਰਕਾਸ਼ ਵਿੱਚ, ਜਿਨ੍ਹਾਂ ਦੇ ਅੰਦਰ ਗਿਆਨ ਦਾ ਚਾਨਣ ਹੈ, ਜਿਨ੍ਹਾਂ ਦੇ ਅੰਦਰ ਸ਼ਬਦ ਦਾ ਚਾਨਣ ਹੈ, ਸਤਿਗੁਰ ਸ਼ਬਦ ਉਜਾਰੋ ਦੀਪਾ, ਜਿਨ੍ਹਾਂ ਦੇ ਅੰਦਰ ਸ਼ਬਦ ਦਾ ਦੀਪਕ ਬਲਿਆ, ਸੁਖੀ ਨੇ ਉਹ। ਬਿਨਸੇ ਉਹ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇਸ ਲਈ ਭਗਤ ਕਬੀਰ ਸਾਹਿਬ ਕਹਿੰਦੇ, ਹੇ ਪੰਡਿਤ ਲੋਕੋ, ਹੇ ਬ੍ਰਾਹਮਣ ਲੋਕੋ, ਤੁਸੀਂ ਵੇਦ ਪੜ੍ਹਦੇ ਹੋ, ਸ਼ਾਸਤਰ ਪੜ੍ਹਦੇ ਹੋ, ਧਾਰਮਿਕ ਗ੍ਰੰਥ ਪੜ੍ਹਦੇ ਹੋ ਤੁਸੀਂ, ਇਹਦੇ 'ਚ ਕੋਈ ਸ਼ੱਕ ਨਹੀਂ ਗਾ ਕਿ ਤੁਸੀਂ ਨਹੀਂ ਪੜ੍ਹਦੇ, ਤੁਹਾਨੂੰ ਉਹਨਾਂ ਦੇ ਸਲੋਕ ਵੀ ਆਉਂਦੇ ਆ, ਤੁਹਾਨੂੰ ਉਹਨਾਂ ਦੇ ਅਰਥ ਵੀ ਆਉਂਦੇ ਆ, ਤੁਸੀਂ ਉਹਨਾਂ ਦਾ ਘੰਟਿਆਂ ਬੱਧੀ ਵਿਖਿਆਨ ਵੀ ਕਰ ਸਕਦੇ ਹੋ, ਪਰ ਤੁਸੀਂ ਭਾਵ ਸਾਗਰ ਤੋਂ ਪਾਰ ਨਹੀਂ ਆਉਣਾ। ਕਿਉਂ? ਕਿਉਂਕਿ ਤੁਹਾਡੇ ਹਿਰਦੇ ਵਿੱਚ ਕੋਈ ਕਿਣਕਾ ਨਹੀਂ ਵਸਿਆ, ਕੇਵਲ ਧਨ ਮਾਇਆ ਅਤੇ ਪਦਾਰਥਾਂ ਦੀ ਖਾਤਰ ਤੁਸੀਂ ਸਾਰੇ ਦਾ ਸਾਰਾ ਧਰਮ ਅਡੰਬਰ ਬਣਾ ਕੇ ਰੱਖ ਦਿੱਤਾ। ਇਹ ਧਰਮ ਦੇ ਗੁਣ ਤੁਹਾਡੇ ਅੰਤਸ਼ਕਰਨ 'ਚ ਜਾਣੇ ਚਾਹੀਦੇ ਸਨ, ਪਰ ਤੁਸੀਂ ਧਰਮ ਨੂੰ ਵੀ ਪਖੰਡ ਬਣਾਤਾ। ਇਸ ਲਈ ਭਗਤ ਕਬੀਰ ਸਾਹਿਬ ਨੇ ਵੇਖੋ ਕਿੱਡੀ ਤਕੜੀ ਗੱਲ ਆਖੀ, ਆਹ ਅਗਲੀਆਂ ਪੰਕਤੀਆਂ ਸੁਣਿਓ, ਕਹਿੰਦੇ, ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨ ਵਰ ਕਰ ਥਾਪੋ, ਕਾਂਕੋ ਕਹੋ ਕਸਾਈ। ਪਤਾ ਕੀ ਅਰਥ ਦੇਦਾ ਭਗਤ ਕਬੀਰ ਸਾਹਿਬ ਬੋਲੇ, ਕਹਿੰਦੇ, ਪੰਡਿਤ ਲੋਕੋ, ਜਦੋਂ ਤੁਸੀਂ ਯੱਗ ਕਰਦੇ ਜੇ, ਹਿੰਦੂ ਮਤ ਦੇ ਵਿੱਚ ਯੱਗ ਕਰਦੇ ਨੇ, ਅਸਮੇਧ ਯੱਗ ਹੁੰਦਾ, ਹੋਰ ਕਈ ਤਰ੍ਹਾਂ ਦੇ ਯੱਗ ਆ ਉਹਨਾਂ 'ਚ, ਕਹਿੰਦੇ, ਜਦੋਂ ਤੁਸੀਂ ਯੱਗ ਕਰਦੇ ਹੋ ਤੇ ਯੱਗ ਕਰਨ ਵੇਲੇ ਉਹ ਜਾਨਵਰਾਂ ਦੀ ਬਲੀ ਦਿੰਦੇ ਆ, ਕਤਲ ਕਰਦੇ ਜਾਨਵਰਾਂ ਨੂੰ। ਆਪ ਜੀ ਦੀ ਜਾਣਕਾਰੀ ਹੈ ਤੇ ਇੱਕ ਬੇਨਤੀ ਕਰ ਹੀ ਦਿਆਂ, ਹਿੰਦੂ ਮਤ ਦੇ ਵਿੱਚ ਇੱਕ ਬੜਾ ਵੱਡਾ ਯੱਗ ਕੀਤਾ ਜਾਂਦਾ, ਇਹ ਰਾਜੇ ਮਹਾਰਾਜੇ ਲੋਕ ਕਰ ਸਕਦੇ ਸੀਗੇ, ਇੰਨਾ ਖਰਚਾ ਹੁੰਦਾ ਸੀ ਇਹਦੇ 'ਚ, ਉਹਨੂੰ ਕਹਿੰਦੇ ਅਸਮੇਧ ਯੱਗ। ਅਸਮੇਧ ਯੱਗ ਆਸਦਾਰਤ ਹੁੰਦਾ ਘੋੜਾ, ਜਿਹੜੇ ਯੱਗ ਵਿੱਚ ਘੋੜੇ ਦੀ ਬਲੀ ਦਿੱਤੀ ਜਾਂਦੀ ਸੀ ਉਹਨੂੰ ਅਸਮੇਧ ਯੱਗ ਕਹਿੰਦੇ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਇੱਕ ਬਚਨ ਪੜ੍ਹਿਆ, ਗੈਂਡਾ ਮਾਰ ਹੋਮ ਯੱਗ ਕੀਏ, ਦੇਵਤਿਆਂ ਕੀ ਬਾਣੇ। ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਹਿੰਦੂ ਮਤ ਵਿੱਚ ਕਈ ਇਹੋ ਜਿਹੇ ਯੱਗ ਕੀਤੇ ਜਾਂਦੇ ਸੀ ਜਿਸ ਦੇ ਵਿੱਚ ਗੈਂਡੇ ਦੀ ਬਲੀ ਦਿੱਤੀ ਜਾਂਦੀ ਸੀ। ਗੈਂਡਾ ਜਾਨਵਰ ਹੈ ਨਾ ਇੱਕ, ਉਹਦੀ ਵੀ ਬਲੀ ਦਿੰਦੇ ਸਨ, ਕਤਲ ਕਰ ਦਿੰਦੇ ਸੀ ਗੈਂਡੇ ਉਸ ਯੱਗ 'ਚ। ਹੁਣ ਗੱਲ ਸੁਣਿਓ ਧਿਆਨ ਨਾਲ, ਕਬੀਰ ਸਾਹਿਬ ਕੀ ਕਹਿੰਦੇ ਆ, ਕਹਿੰਦੇ, ਪੰਡਿਤ ਲੋਕੋ, ਮੈਨੂੰ ਇੱਕ ਗੱਲ ਦੱਸੋ, ਵੀ ਜਦੋਂ ਤੁਸੀਂ ਯੱਗ ਕਰਦੇ ਜੇ, ਇਹ ਜਿਹੜਾ ਯੱਗ ਕਰਨਾ ਵਾ ਇਹ ਧਰਮ ਦਾ ਕੰਮ ਹੈ ਨਾ, ਵੀ ਬੜਾ ਵਧੀਆ ਕੰਮ ਹੈ ਨਾ, ਰੱਬ ਨੂੰ ਖੁਸ਼ ਕਰਨ ਲਈ, ਦੇਵਤਿਆਂ ਨੂੰ ਖੁਸ਼ ਕਰਨ ਲਈ, ਪੀਰਾਂ ਫਕੀਰਾਂ ਨੂੰ ਖੁਸ਼ ਕਰਨ ਲਈ ਯੱਗ ਕਰਦੇ ਹੋ? ਉਹ ਕਹਿੰਦੇ ਹਾਂ।
ਕਬੀਰ ਸਾਹਿਬ ਕਹਿੰਦੇ ਵੀ ਤੁਸੀਂ ਜਦੋਂ ਕਰਦੇ ਜੇ ਯੱਗ, ਇਹ ਹੋ ਗਿਆ ਧਰਮ ਦਾ ਕੰਮ। ਜਦੋਂ ਤੁਸੀਂ ਕਿਸੇ ਕਿਤੇ ਘੋੜੇ ਦੀ ਬਲੀ ਦਿੱਤੀ, ਕਿਤੇ ਗੈਂਡੇ ਦੀ ਬਲੀ ਦਿੱਤੀ, ਗੈਂਡੇ ਦਾ ਸਿਰ ਲਾਹਤਾ, ਕਦੇ ਘੋੜੇ ਦਾ ਸਿਰ ਲਾਹਤਾ, ਇਹ ਧਰਮ ਦਾ ਕੰਮ ਹੋ ਗਿਆ ਨਾ। ਉਹ ਕਹਿੰਦੇ ਜੀ ਹਾਂ। ਕਬੀਰ ਸਾਹਿਬ ਕਹਿੰਦੇ ਤੁਸੀਂ ਤੇ ਗੈਂਡੇ ਦੀ ਤੇ ਘੋੜੇ ਦੀ ਬਲੀ ਦੇ ਕੇ ਕਰ ਲਏ ਯੱਗ, ਤੇ ਤੁਸੀਂ ਤੇ ਹੋ ਗਏ ਧਰਮੀ। ਆ ਗੱਲ ਸੁਣਿਓ, ਕਹਿੰਦੇ ਤੁਸੀਂ ਹੋ ਗਏ ਧਰਮੀ। ਤੁਹਾਡੀ ਨਜ਼ਰ ਵਿੱਚ ਕਸਾਈ ਕਿਹਨੂੰ ਕਹਿੰਦੇ ਆ? ਕਬੀਰ ਸਾਹਿਬ ਕਹਿੰਦੇ ਤੁਹਾਡੀ ਨਜ਼ਰ 'ਚ ਕਸਾਈ ਦੀ ਪਰਿਭਾਸ਼ਾ ਕੀ ਹੈ? ਭਲਾ ਕਸਾਈ ਦੀ ਡੈਫੀਨੇਸ਼ਨ ਕੀ ਆ? ਕਸਾਈ ਕਿਹਨੂੰ ਕਹਿੰਦੇ ਜੀ ਤੁਸੀਂ? ਉਹ ਕਹਿੰਦੇ ਕਸਾਈ ਉਹਨੂੰ ਕਹਿੰਦੇ ਜਿਹੜਾ ਜਾਨਵਰ ਮਾਰਦਾ, ਜਿਹੜਾ ਜੀਵਾਂ ਨੂੰ ਮਾਰਦਾ, ਗਲ ਵੱਢਦਾ ਉਹਨਾਂ ਦੇ, ਉਹ ਕਸਾਈ ਆ। ਤੇ ਕਬੀਰ ਸਾਹਿਬ ਕਹਿੰਦੇ ਤੁਸੀਂ ਧਰਮ ਦੇ ਨਾਂ 'ਤੇ ਵੱਢੀ ਜਾਂਦੇ ਜੀ। ਕਬੀਰ ਸਾਹਿਬ ਕਹਿੰਦੇ ਮੇਰੀ ਨਜ਼ਰ 'ਚ ਤੁਸੀਂ ਵੀ, ਮੇਰੀ ਨਜ਼ਰ 'ਚ ਤੁਸੀਂ ਵੀ ਕੀ ਜੇ? ਆਖੋ ਵਾਹਿਗੁਰੂ। ਕਹਿੰਦੇ ਮੇਰੀ ਨਜ਼ਰ 'ਚ ਤੁਸੀਂ ਕੀ ਜੇ? ਕਸਾਈ। ਮੈਂ ਕੱਲ੍ਹ ਇੱਕ ਗੱਲ ਆਖੀ ਸੀ ਵੀ ਬਨਾਰਸ ਵਰਗੀ ਧਰ ਜਿਹੜਾ ਪੰਡਤਾਂ ਦਾ ਗੜ ਆ, ਬ੍ਰਾਹਮਣਾਂ ਦਾ, ਉੱਥੇ ਰਹਿ ਕੇ ਕਬੀਰ ਬਾਂਹ ਖੜੀ ਕਰਕੇ ਧਰਮ ਦਾ ਝੰਡਾ ਚੁੱਕੀ ਫਿਰਦਾ ਰਿਹਾ। ਉਹ ਕਹਿੰਦਾ ਤੁਸੀਂ ਕਸਾਈ ਜੇ, ਇਹ ਕਸਾਈਆਂ ਵਾਲਾ ਕੰਮ ਹੀ ਤੁਹਾਡਾ ਵਾ। ਆ ਪੰਕਤੀਆਂ ਸੁਣਿਓ ਹੁਣ। ਕਹਿੰਦੇ ਜੀ ਬੱਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਕਹਿੰਦੇ ਜੀ ਬੱਧੋ, ਬੱਧੋ ਦਾ ਅਰਥ ਹੁੰਦਾ ਮਾਰਨਾ। ਜੀ ਬੱਧੋ ਕਹਿੰਦੇ ਜੀਵਾਂ ਨੂੰ ਮਾਰਦੇ ਹੋ ਜਦੋਂ ਯੱਗ ਕਰਦੇ ਜੇ। ਜੀ ਬੱਧੋ ਜੀਵਾਂ ਨੂੰ ਮਾਰਦੇ ਹੋ ਸੋ ਧਰਮ ਕਰ ਥਾਪੋ, ਤੇ ਉਹਨਾਂ ਜੀਵਾਂ ਨੂੰ ਮਾਰਨਾ, ਬਲੀਆਂ ਦੇਣੀਆਂ, ਇਹ ਤੁਸੀਂ ਕਹਿੰਦੇ ਜੇ ਵੀ ਇਹ ਕੰਮ ਕਾਹਦਾ ਵਾ? ਧਰਮ ਦਾ ਕੰਮ, ਵੀ ਇਹਦੇ ਧਰਮ ਦਾ ਕੰਮ ਹੋ ਗਿਆ। ਕਹਿੰਦੇ ਜੀ ਬੱਧੋ ਸੋ ਧਰਮ ਕਰ ਥਾਪੋ, ਤੁਸੀਂ ਹੋ ਗਏ ਧਰਮੀ। ਤੇ ਕਬੀਰ ਸਾਹਿਬ ਕਹਿੰਦੇ ਅਧਰਮ ਕਹੋ ਕਤ ਭਾਈ, ਤੁਸੀਂ ਧਰਮੀ ਹੋ ਗਏ ਤੇ ਅਧਰਮੀ ਕੌਣ ਹੋਇਆ? ਨਾਸਤਕ ਕੌਣ ਹੋਇਆ? ਤੁਸੀਂ ਤੇ ਹੋ ਗਏ ਰੱਬ ਦੇ ਪਿਆਰੇ, ਤੁਸੀਂ ਤੇ ਹੋ ਗਏ ਦੇਵੀ ਦੇਵਤਿਆਂ ਦੇ ਪਿਆਰੇ, ਤੇ ਨਾਸਤਕ ਕੌਣ ਹੋਇਆ? ਵੀ ਮਾਰਦੇ ਤੁਸੀਂ ਵੀ ਜੀਵ ਜੇ। ਅਗਲੀ ਪੰਕਤੀ ਸੁਣਿਓ, ਕਹਿੰਦੇ ਆਪਸ ਵੋ ਆਪਸ ਕੋ ਮੁਨਵਰ ਕਰ ਥਾਪੋ, ਆਪਣੇ ਆਪ ਨੂੰ ਤੁਸੀਂ ਕਹਿੰਦੇ ਅਸੀਂ ਮੁਨੀ ਲੋਕ, ਅਸੀਂ ਰਿਸ਼ੀ ਲੋਕ, ਅਸੀਂ ਮਹਾਤਮਾ ਲੋਕ, ਅਸੀਂ ਯੱਗ ਕਰਦੇ ਹਾਂ। ਤੇ ਕਬੀਰ ਸਾਹਿਬ ਕਹਿੰਦੇ ਤੁਸੀਂ ਤੇ ਹੋ ਗਏ ਮੁਨੀ, ਤੁਸੀਂ ਹੋ ਗਏ ਰਿਸ਼ੀ, ਤੁਸੀਂ ਹੋ ਗਏ ਧਰਮਾਤਮਾ ਲੋਕ, ਮਹਾਤਮਾ ਲੋਕ, ਤੇ ਕਾਂਕੋ ਕਹੋ ਕਸਾਈ, ਤੁਸੀਂ ਕਸਾਈ ਕਿਹਨੂੰ ਕਹਿੰਦੇ ਜੇ? ਤੁਹਾਡੀ ਨਜ਼ਰ 'ਚ ਕਸਾਈ ਦੀ ਡੈਫੀਨੇਸ਼ਨ ਕੀ ਹੈ? ਤੁਹਾਡੀ ਨਜ਼ਰ 'ਚ ਕਸਾਈ ਦੀ ਪਰਿਭਾਸ਼ਾ ਕੀ ਹੈ? ਕਬੀਰ ਸਾਹਿਬ ਦਾ ਮਤਲਬ ਇਹ ਵੀ ਇਹ ਕਸਾਈਆਂ ਵਾਲਾ ਕੰਮ ਆ ਜਿਹੜਾ ਤੁਸੀਂ ਛੋਇਆ। ਤੁਹਾਡੇ ਵਿੱਚ ਤੇ ਕਸਾਈ ਵਿੱਚ ਕੋਈ ਫਰਕ ਨਹੀਂ ਹੈ, ਛੱਡ ਦਿਓ ਇਹ ਕੰਮ ਕਰਨੇ। ਮਨ ਕੇ ਅੰਧੇ ਆਪ ਨਾ ਬੂਝੋ, ਕਾਹੇ ਬੁਝਾਵੋ ਭਾਈ, ਮਾਇਆ ਕਾਰਨ ਵਿਦਿਆ ਵਿੱਚ ਉਹ ਜਨਮ ਅਬਿਰਥਾ ਜਾਈ। ਮਨ ਕੇ ਅੰਧੇ, ਮਨ ਦੇ ਅੰਨੇ ਲੋਕੋ, ਆਪ ਨਾ ਬੂਝੋ, ਆਪਣੇ ਆਪੇ ਨੂੰ ਬੁੱਝਦੇ ਨੇ ਜੇ ਰੱਬ ਤੁਹਾਡੇ ਅੰਦਰ ਵੱਸਦਾ ਵਾ, ਕਿੱਧਰ ਭਟਕਦੇ ਫਿਰਦੇ ਜੇ? ਕਾਹੇ ਬੁਝਾਵੋ ਭਾਈ, ਦੂਜਿਆਂ ਨੂੰ ਕਾਹਦੇ ਵਾਸਤੇ ਸਿੱਖਿਆ ਦਿੰਦੇ ਫਿਰਦੇ? ਆਪ ਤੇ ਅਗਿਆਨਤਾ ਚ ਹਨੇਰੇ ਚ ਤੁਰੇ ਫਿਰਦੇ ਜੇ, ਦੂਜਿਆਂ ਨੂੰ ਚਾਨਣ ਵੰਡਦੇ ਫਿਰਦੇ ਜੇ? ਮਾਇਆ ਕਾਰਨ ਵਿਦਿਆ ਵਿੱਚ ਆ ਜਿਹੜੀ ਦੂਸਰਿਆਂ ਨੂੰ ਵਿਦਿਆ ਪੜ੍ਹਾਉਂਦੇ ਜੇ, ਆਓ ਤੁਹਾਨੂੰ ਵੇਦ ਪੜ੍ਹਾਈਏ, ਆਓ ਤੁਹਾਨੂੰ ਸ਼ਾਸਤਰ ਪੜ੍ਹਾਈਏ, ਆਓ ਤੁਹਾਨੂੰ ਧਾਰਮਿਕ ਗਿਆਨ ਦਈਏ, ਕਹਿੰਦੇ ਕਾਹਦੇ ਖਾਤਰ? ਮਾਇਆ ਕਾਰਨ ਵਿਦਿਆ ਵਿੱਚ ਉਹ ਵੇਚਦੇ ਹੋ ਤੁਸੀਂ ਜਨਮ ਅਬਿਰਥਾ ਜਾਈ। ਕਹਿੰਦੇ ਨਿਸ਼ਚਾ ਕਰਕੇ ਜਾਣ ਲਿਓ ਸਾਰੇ ਦਾ ਸਾਰਾ ਜਨਮ ਵਿਅਰਥ ਅਜਾਈ ਨਿਸਫਲ ਗੁਜ਼ਰ ਜਾਣਾ, ਜਿਸ ਦੇ ਪਿੱਛੇ ਕੇਵਲ ਤੁਹਾਡਾ ਮਕਸਦ ਧਨ ਦੌਲਤ ਮਾਇਆ ਪਦਾਰਥਵਾਦ ਪ੍ਰਭਤਾ ਸ਼ੋਹਰਤੀ ਤੁਹਾਡਾ ਮਕਸਦ ਆ। ਕਹਿੰਦੇ ਜੇਕਰ ਅੰਤਸ਼ਕਰਨ ਦੇ ਵਿੱਚ ਚਾਨਣ ਪ੍ਰਕਾਸ਼ ਨਹੀਂ ਤੁਹਾਡੇ ਪਾਸ, ਸਾਰੇ ਦੇ ਸਾਰੇ ਕਰਮ ਵਿਅਰਥ ਨਿਸਫਲ ਫਜ਼ੂਲ ਚਲੇ ਜਾਣਗੇ। ਕਬੀਰ ਸਾਹਿਬ ਕਹਿੰਦੇ ਇਹ ਗੱਲ ਮੈਂ ਹੀ ਨਹੀਂ ਕਹਿੰਦਾ, ਵੇਖੋ ਗੱਲ ਇਹ ਉਹਨਾਂ ਪੰਡਿਤ ਬ੍ਰਾਹਮਣ ਲੋਕਾਂ ਨੂੰ ਦੱਸ ਰਹੇ, ਉਹਨਾਂ ਦੇ ਵਿਦਵਾਨ ਲੋਕਾਂ ਦਾ ਨਾਂ ਲੈ ਕੇ ਕਬੀਰ ਸਾਹਿਬ ਕਹਿੰਦੇ ਆ। ਆ ਤੁਹਾਡੇ ਆਗੂ ਵੀ ਜਿਹੜੇ ਧਾਰਮਿਕ ਲੋਕ ਆ ਇਹ ਵੀ ਇਹੋ ਗੱਲ ਹੀ ਕਹਿੰਦੇ ਆ ਕਿ ਨਾਮ ਸਿਮਰਨ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ, ਬਚਨ ਵਰਤਦੇ ਆ। ਨਾਰਦ ਬਚਨ ਬਿਆਸ ਕਹਿਤ ਹੈ, ਸੁੱਕ ਕੋ ਪੁੱਛੋ ਜਾਈ। ਕਬੀਰ ਸਾਹਿਬ ਕਹਿੰਦੇ ਨਾਰਦ ਬਿਆਸ, ਇਹ ਬਿਆਸਾ ਰਿਸ਼ੀ ਹੈ ਇੱਕ ਉਹਨਾਂ ਦਾ, ਸੁੱਕ ਕੋ ਪੁੱਛੋ ਜਾਈ, ਸੁੱਕ ਸੁਖਦੇਵ ਮੁਨੀ ਨੂੰ ਕਹਿੰਦੇ ਆ, ਸੁੱਕ ਕੋ ਪੁੱਛੋ ਜਾਈ, ਸੁਖਦੇਵ ਮੁਨੀ ਨੂੰ ਵੀ ਪੁੱਛ ਲਓ, ਬਿਆਸਾ ਨਾਰਦ ਨੂੰ ਵੀ ਪੁੱਛ ਲਓ, ਉਹ ਵੀ ਕੀ ਕਹਿੰਦੇ ਆ ਸਾਰੇ? ਕਹਿ ਕਬੀਰ ਰਾਮੇ ਰਾਮ ਛੂਟੋ, ਨਾ ਹੀ ਤਾਂ ਬੁੱਢੇ ਭਾਈ। ਜੇ ਪਰਮੇਸ਼ੁਰ ਦਾ ਨਾਮ ਜਪਿਆ ਤੇ ਤੁਹਾਡਾ ਪਾਰ ਉਤਾਰਾਇਆ, ਨਹੀਂ ਜਪਿਆ ਭਜਨ ਬੰਦਗੀ ਚ ਨਹੀਂ ਜੁੜੇ, ਨਾ ਹੀ ਤਾਂ ਬੁੱਢੇ ਭਾਈ, ਇਹ ਤੇ ਬੁੱਢੇ ਦਾ ਅਰਥ ਹੈ ਡੁੱਬ ਜਾਣਾ, ਨਹੀਂ ਤੇ ਭਵ ਸਾਗਰ ਵਿੱਚ ਡੁੱਬ ਜਾਓਗੇ। ਜੇ ਪਾਰ ਉਤਾਰਾ ਚਾਹੁੰਦੇ ਹੋ, ਨਾਮ ਸਿਮਰਨ ਵਿੱਚ ਜੁੜੋ, ਭਜਨ ਬੰਦਗੀ ਵਿੱਚ ਲੀਨ ਹੋ ਕੇ ਗੁਰੂ ਦੇ ਆਸ਼ੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ। ਭਾਵੇਂ ਬਾਹਰੋਂ ਕੋਈ ਧਰਮ ਦੀਆਂ ਗੱਲਾਂ ਕਰਨ ਵਾਲਾ ਵੀ ਆ, ਆ ਮੇਰੇ ਵਾਂਗੂ ਗਿਆਨ ਦੀਆਂ ਗੱਲਾਂ ਕਰ ਲੈ ਜਿੰਨੀਆਂ ਮਰਜ਼ੀ, ਪਰ ਜੇ ਕੋਈ ਕਿਣਕਾ ਅੰਦਰ ਨਹੀਂ ਵਸਿਆ, ਇਹਦਾ ਮਤਲਬ ਇਹ ਆ, ਜੇ ਕੋਈ ਕਿਣਕਾ ਕਹਿਣ ਵਾਲੇ ਦੇ ਵੀ ਤੇ ਸੁਣਨ ਵਾਲਿਆਂ ਦੇ ਵੀ ਅੰਤਸ਼ ਕਰਨ ਵਿੱਚ ਹਿਰਦੇ 'ਚ ਨਹੀਂ ਵਸਿਆ, ਤੇਰਾ ਗਾਵਿਆ ਤੇਰਾ ਸੁਣਿਆ ਕੇਵਲ ਇੱਕ ਅਡੰਬਰ ਨਾ ਬਣ ਕੇ ਰਹਿ ਜਾਏ, ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਜੁੜ। ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਕੋਈ ਕਿਣਕਾ ਮਨ ਹਿਰਦੇ 'ਚ ਵਸ ਜਾਏ ਤਾਂ ਕਿ ਨਾਮ ਬਾਣੀ ਨਾਲ ਪ੍ਰੀਤ ਪਾ ਕੇ ਆ ਵੀ ਲੋਕ ਸਫਲਾ ਪਰਲੋਕ ਵੀ ਸੁਹੇਲਾ ਬਣ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਾਰੀਆਂ ਸੰਗਤਾਂ ਨੂੰ। ਦਾਤਾ ਜੀ ਦਰੋਂ ਕਰੋ ਨਾਮ ਦਾਨ, ਗੁਰੂ ਚਰਨਾਂ ਦਾ ਪਿਆਰ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਆਪਣੇ ਦਰ ਘਰ ਨਾਲ ਜੋੜੀ ਰੱਖਣ, ਬੇਅੰਤ ਹੋਈਆਂ ਭੁੱਲਾਂ ਦੀ ਖਿਮਾ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਵਾਹਿਗੁਰੂ।